हाँ भाई, संसार ज्यादा भी उस परमात्मा ने कायम किया है उस वक्त भी ही, क्योंकि परमात्मा भी अंशात्मा है, अंशासन से प्यार हुंदा है, चकाव हुंदा है, सदा ही साड़ी आत्मा इस चीज की खोज रही कि मेरा पिता कौन है, परमात्मा कौन है, मेरा आद की है, अंत की है। लेकिन मन दे वस होण करके मन इस नु दबाई बैठा है, मन इन गुमराह करी बैठा है। जेड़ा रस्ता एडे वापस घर पहुंचण दा सीगा ओ भुला दिता, और साडी आत्मा अपनी तबाही नु खुद देख रही है, लेकिन बेवस है, उस कुछ कह नहीं रही। एक गुलामा दी तरह मन दे दे अपनी जिंदगी बतीत कर रही है।
Desde cuando Dios creó esa creación, el alma siempre ha estado inclinada hacia el saber de su origen y de dónde vino ella. El alma es de la misma esencia de la de Dios y es natural que uno esté atraído hacia su fuente, y por eso es que el alma está inclinada hacia su origen y ella desea saber quién es mi padre, de dónde vine yo. Ella siempre ha estado inclinada a buscar a su origen, a buscar a su verdadero padre, pero debido a la presencia de la mente no lo ha podido hacer. Pero la mente siempre ha controlado al alma y siempre ha dominado al alma, y el camino a través del cual tiene que ir el alma, la mente ha hecho que ésta lo olvide. Ella es tan impotente o está tan controlada por la mente que aun cuando el alma ve su propia destrucción, sin embargo, ella no puede hacer nada para evitarlo. Ella vive una vida de esclavitud frente a la mente.
दयाल दे अंश है। तुसी कबीर साहब दा अनुराग सागर पढ़दे हो, लेकिन ओ परमात्मा ने अपने प्यारे बच्चियां नूं, संतां महात्मा नूं भी इस संसार विच बराबरी भेजदा रहिंदा है। जिस टाइम काल ने तपस्या कीती, उस परमात्मा दी बड़ी सख्त तपस्या कीती, रूहां आत्मा मंग लईयां, ओ परमात्मा ने कहा कि देख, एक नवा जगह आबाद करना चाहता है, मैं प्यार विच आके सेवा दे वस मौज विच इस नु बचन दे बैठा है, तुसी जाओ, ए भी अच्छी एक रचना रचाएगा जिदे विच तुहानू काफी सहूलता मुहैया करेगा। जद आत्मा नु परमात्मा ने आप दे नालो अलग किया, काल कोले भेजिया, उस वेले आत्मा बड़ी ही निम्रता विच आके गिरिया जा रही उस परमात्मा अगे कीती कि इनू असी जानदियां नहीं, तुसी तां कहिंदे हो कि बड़ा बाग बगीचियां दा देश रचेगा, एक ही पता है कि साडे नाल इह की वर्ताव करेगा, अगर सानू इह दुखी करेगा असी किहदे अगे पुकार करांगे, साडी पुकार नू कौन सुनेगा। उस वेले उस परमात्मा ने इस आत्मा जीवां दे नाल एक जबरदस्त वायदा की कि मैं हुण सेवा वस होके तुहानू सौंप बैठा हां, मेरी अंश मेरी कला भी संसार विच आएगी, अगर तुहानू तंग करेगा तुसी उस दी आवाज नू सुनियो, उहदे कहे लग के मेरे पास जो भी आत्मा चाहे वो आ सकदी है। जदों कबीर साहब कहण लगे कि इन क्योंकि काल दा खाइया ही ए जीव बनाए, जदों ओह तत्ती सिला दे उत्ते रख के इन्हां नूं गर्म करके खाण लग्या, आत्मा रोईयां, गिरिया जारी कीती कि साडी रक्षा कर। कबीर साहब नूं सब तों पहला इस संसार विच ओह परमात्मा ने भेजिया, और फिर ओह कहण लगे कि देखो, जिन्हां जीवां ने जिन्हां आत्मा ने उत्थों दे कष्ट नूं कष्ट समझिया ओह पकार करनगियां, मैं उन्हां वास्ते आपदी कला हमेशा ही भेजदा रहूंगा, लेकिन जेडे काल दे बहकावे अंदर आत्मा आ जाणगियां उन्हां दे पास अगर कोई मेरी गल भी सुनावेगा ओदा बड़ा रोस मनाउणगे, और बड़ा ही तुहाडे नाल ओह संघर्ष करनगे कि भगवान हो ही नहीं सकदा, ਇਸ ਤਰੀਕੇ ਨਾਲ ਭਗਵਾਨ ਮਿਲਦਾ ਹੀ ਨਹੀਂ, ਭਗਵਾਨ ਹੈ ਹੀ ਨਹੀਂ ਗਾ, ਉਹ ਮੇਰੀ ਹੋਦ ਨੂੰ ਹੀ ਨਹੀਂ ਮੰਨਣਗੇ। ਜਿਹੜੇ ਕਾਲ ਦੇ ਬਹਿਕਾਵੇ ਵਿੱਚ ਜੀਵ ਆ ਗਏ, ਉਹ ਜੀਵ ਜਿਹੜੇ ਹੈ ਉਹਨਾਂ ਦਾ ਅਜੇ ਟਾਈਮ ਨਹੀਂ ਆਇਆ ਹੋਏਗਾ।
ਕਾਲ ਓ ਐਲ ਪੋਦਰ ਨੈਗੇਟਿਵੋ ਤਾਂਬੀਨ ਇਸ ਉਨਾ ਐਸੈਂਸੀਆ ਦੇਲ ਪੋਦਰ ਪੋਜ਼ਿਟਿਵੋ ਓ ਸੇਆ ਦੇਲ ਸੇਨਿਓਰ ਟੋਡੋ ਪੋਦਰੋਸੋ। ਐਲ ਸੇਨਿਓਰ ਟੋਡੋ ਪੋਦਰੋਸੋ ਸੀਂਪਰੇ ਹਾ ਮੰਡਾਡੋ ਸੁਸ ਇਨਕਾਰਨਾਸੀਓਨੇਸ ਆ ਇਸਤੇ ਮੁੰਡੋ ਇਨ ਲਾ ਫੋਰਮਾ ਡੇ ਲੋਸ ਸਾਂਟੋਸ ਈ ਮਹਾਤਮਾ। Al principio, cuando Kal hizo las austeridades y muchas penitencias ante el Señor Todopoderoso, entonces por esas austeridades el Señor Todopoderoso estuvo complacido y le dio las almas a Kal. Entonces, cuando el Señor Todopoderoso estuvo complacido con las austeridades y todo lo que había hecho Kal, él le dijo que pidiera cualquier don que quisiera. Entonces, el poder negativo le pidió las almas porque él dijo que él quería crear una nueva creación donde todos estarían muy contentos. Entonces, cuando Dios les estaba dando a las almas al poder negativo, él les dijo que él estaba muy complacido con Kal, estaba muy complacido con su Seva, y es por eso que le estaba dando las almas a él, pero que él iba a hacer una creación muy buena y allá iban a estar muy bien. Pero en ese momento las almas le dijeron al Señor Todopoderoso que ellos que no conocían a Kal y no sabían qué trato les iba a dar. En caso de que no nos trate bien, ¿cuál sería la solución y cómo podríamos regresar a ti? Pero entonces el Señor Todopoderoso le dijo a las almas que no debían preocuparse porque Kal le había prometido de que el sitio que él crearía sería un sitio muy bueno y les daría todo tipo de comodidades a las almas. Pero sin embargo dijo que en caso de que él no mantenga su promesa o no cumpla su palabra, yo siempre estaré enviando a mis encarnaciones al mundo y aquellas almas que deseen regresar a mí y aquellas almas que escuchen lo que estas encarnaciones digan, ellas podrán regresar a mí. Pero aquellas almas que entiendan los sufrimientos allá que les da el poder negativo y aquellas almas que se quieran escapar de esos sufrimientos y quieran regresar a mí, lo podrán hacer y podrán regresar al verdadero hogar. Pero aquellas almas que estén envueltas en la ilusión, ellas ni siquiera querrán escuchar acerca de mí ni querrán saber nada de regresar al hogar. Cuando el poder negativo empezó a maltratar a las almas y empezó a comérselas, entonces fue cuando Kabir fue enviado al mundo, quien fue el primer santo que fue enviado a este mundo.
Jad pavitra atma us shabd de naal blas kardi hai mildi hai us vele da jo naksha swami ji maharaj ne khichya hai kyunki jehde andar jande hai eh unna da hi kehna hai jad atma jandi hai ਉਹ ਸ਼ਬਦ ਪਰਮਾਤਮਾ ਸਤ ਪੁਰਸ਼ ਗੁਰੂ ਅੰਦਰ ਉਸ ਆਤਮਾ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ। ਇਹ ਵੀ ਕਹਿੰਦਾ ਹੈ ਕਿ ਮੈਂ ਤੈਨੂੰ ਗੰਦੇ ਦੇਸ਼ ਚੋਂ ਕੱਢ ਕੇ ਇੱਥੇ ਰਾਣੀ ਬਣਾ ਦਿੱਤਾ ਹੈ। ਲੇਕਿਨ ਆਤਮਾ ਅੱਗੋਂ ਬੜੀ ਖੁਸ਼ ਹੋ ਕੇ ਕਹਿੰਦੀ ਹੈ ਕਿ ਤੇਰੇ 'ਤੇ ਕੀ ਭਰੋਸਾ ਹੈ, ਤੂੰ ਫੇਰ ਕਾਲ ਨੂੰ ਸੌਂਪ ਦੇਵੇਂਗਾ। ਸਤ ਪੁਰਸ਼ ਉੱਥੇ ਵੀ ਇਹਨੂੰ ਦਿਲਾਸਾ ਦਿੰਦਾ ਹੈ ਕਿ ਇੱਕ ਵਾਰੀ ਮੌਜ ਸੀ, ਅਬ ਐਸੀ ਬਿਲਕੁਲ ਕੋਈ ਮੌਜ ਨਹੀਂ ਉਠੇਗੀ ਕਿ ਮੈਂ ਤੈਨੂੰ ਵਾਪਸ ਭੇਜ ਦੇਵਾਂ।
Una vez que el alma pura, el alma sagrada regresa a donde el Sat Purusha, donde el Señor Todopoderoso, ella está muy contenta de estar allá y la escena de cuando llega el alma de regreso al verdadero hogar ha sido muy bien descrita por Swamiji Maharaj, porque es una escena muy bella cuando el alma al final es liberada y llega a Sachkhand. Aquellos que van internamente solamente ellos ven cómo es cuando el alma llega de nuevo a su verdadero hogar y cómo el Sat Purusha ama muchísimo a esa alma. Ahora él le dice al alma que yo te he liberado de ese sitio donde había mucha mugre y te he convertido en la reina de este sitio. Pero entonces el alma responde que ¿cómo puedo confiar en ti si tú una vez me diste al poder negativo y me dijiste que yo iba a estar muy cómoda allá? ¿Y cómo sé yo que no me vas a enviar nuevamente a aquel sitio? Pero el Señor Todopoderoso dice no, esa voluntad surgió solamente una vez y no volverá a suceder.
ਪੱਛਮ ਦੀਆਂ ਸ਼ਾਦੀਆਂ 'ਚ ਔਰ ਹਿੰਦੁਸਤਾਨ ਦੀਆਂ ਸ਼ਾਦੀਆਂ ਦੇ ਵਿੱਚ ਅਜੇ ਬਹੁਤ ਫਰਕ ਹੈ, ਵੱਧ ਤੋਂ ਵੱਧ ਫਰਕ ਹੈ। ਪੱਛਮ ਦੀਆਂ ਸ਼ਾਦੀਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਖੁਦ ਹੀ ਫੈਸਲਾ ਕਰਦੇ ਹੈ, ਬਿਲਕੁਲ ਖਰਚਾ ਨਹੀਂ ਹੁੰਦਾ ਗਾ। ਮੈਨੂੰ ਕਈ ਸ਼ਾਦੀਆਂ ਦੇਖਣ ਦਾ ਮੌਕਾ ਵੀ ਮਿਲਿਆ ਹੈ, ਲੇਕਿਨ ਇੱਥੇ ਵੀ ਤੁਸੀਂ ਇਲਵੀਆ ਔਰ ਮਾਰਕ ਦੀ ਸ਼ਾਦੀ ਦੇਖੀ ਹੈ, ਕਈ ਪ੍ਰੇਮੀ ਅਜੇ ਬੈਠੇ ਹੈ ਜਿਹੜੇ ਕਿ ਉਸ ਸ਼ਾਦੀ ਦੇ ਵਿੱਚ ਸ਼ਾਮਿਲ ਸਨ। ਖੇਤ ਦੇ ਵਿੱਚੋਂ ਸਰੋਂ ਦੇ ਬੂਟੇ ਉਹ ਫੁੱਲ ਜੇ ਤੋੜ ਲਏ ਔਰ ਇਸ ਤੋਂ ਦੋ ਕੁ ਘਾਸ ਦੀਆਂ ਟਾਹਣੀਆਂ ਜਿਹੀਆਂ ਤੋੜ ਕੇ ਸਿਰ ਦੇ ਉੱਤੇ ਟੰਗ ਲਈਆਂ। ਲਓ ਜੀ ਲੜਕੀ ਸ਼ਿੰਗਾਰੀ ਗਈ, ਨਾ ਕੋਈ ਪੈਸਾ ਨਾ ਪਾਈ। ਤੋ ਇੱਕ ਪ੍ਰੇਮੀ ਨੇ ਦੋ ਲਫ਼ਜ਼ ਪੜ੍ਹ ਦਿੱਤੇ ਜੋ ਕਿ ਵਿਧੀ ਸਾਡੀ ਚਲਾਈ ਹੈ ਬਜ਼ੁਰਗਾਂ ਦੀ। ਲਓ ਜੀ ਸ਼ਾਦੀ ਹੋ ਗਈ ਹੈ। ਲੇਕਿਨ ਹੁਣ ਹਿੰਦੁਸਤਾਨ ਦੀ ਸ਼ਾਦੀ ਜਿਹੜੀ ਹੈ ਉਹ ਇਸ ਦੇ ਬਿਲਕੁਲ ਉਲਟ ਹੈ। ਜੋ ਸਾਰੀ ਜ਼ਿੰਦਗੀ ਦਾ ਮਾਤਾ ਪਿਤਾ ਦਾ ਰੁਪਿਆ ਪੈਸਾ ਕਮਾਇਆ ਹੁੰਦਾ ਹੈ ਉਹ ਇੱਕ ਸ਼ਾਦੀ 'ਤੇ ਲੱਗ ਜਾਂਦਾ ਹੈ। ਸੱਚਾਈ ਤਾਂ ਇਹ ਹੈ ਕਿ ਕਈਆਂ ਨੂੰ ਕਰਜ਼ਾ ਵੀ ਚੁੱਕਣਾ ਪੈਂਦਾ ਹੈ, ਕਿਉਂਕਿ ਜੋ ਕੁਛ ਦਿੰਦੇ ਹੈ ਹਿੰਦੁਸਤਾਨ ਦੇ ਧੀ ਨੂੰ ਜਾਂ ਲੜਕੇ ਨੂੰ ਲਿਆਉਂਦੇ ਹੈ ਉਹ ਸਾਰੇ ਲੋਕ ਦੇਖਣ ਵਾਸਤੇ ਜਾਂਦੇ ਆ ਜਿੰਨੇ ਵੀ ਰਿਸ਼ਤੇਦਾਰ ਆ ਕੀ ਲਿਆ ਕੀ ਦਿੱਤਾ। ਲੱਖਾਂ ਰੁਪਏ ਸ਼ਾਦੀ ਦੇ ਉੱਤੇ ਲੱਗ ਜਾਂਦੇ ਹੈ। ਔਰ ਜਦ ਸ਼ਾਦੀ ਕਰਦੇ ਹੈ ਲੜਕੇ ਜਿਹੜੇ ਲੜਕੀ ਵਾਲੇ ਹੈ ਉਹ ਵੀ ਸਾਰਾ ਹੀ ਜ਼ੋਰ ਉਸ ਲੜਕੀ ਦੇ ਉੱਤੇ ਦਾਜ ਬਣਾਉਣ 'ਤੇ ਲਾਉਂਦੇ ਹੈ, ਟੂਮਾ ਬਣਾਉਂਦੇ ਹੈ, ਇਸ ਤਰ੍ਹਾਂ ਲੜਕੀ ਨੂੰ ਸ਼ਿੰਗਾਰਦੇ ਹੈ। ਜਿਹੜੇ ਲੜਕੇ ਵਾਲੇ ਹੈ ਉਹ ਮੁੰਡੇ ਨੂੰ ਖੂਬ ਸ਼ਿੰਗਾਰਦੇ ਹੈ, ਅੱਛੇ ਕੱਪੜੇ ਸਭ ਕੁਛ ਹੀ ਉਹਦੇ ਪਾ ਕੇ ਫਿਰ ਜਦ ਘਰ ਡੋਲੀ ਲਿਆਉਂਦੇ ਆ ਲੜਕੀ ਦੀ, ਉਦੋਂ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਖੁਸ਼ੀ ਉਹ ਲੜਕੇ ਵਾਲੇ ਮਨਾਉਂਦੇ ਹੈ। ਭੈਣਾਂ ਰਿਸ਼ਤੇਦਾਰ ਉਸ ਨੂੰ ਬਹੁਤ ਚੰਗੀ ਸਮਝਦੇ ਆ ਔਰ ਲੜਕੇ ਦੀ ਬੜੀ ਤਾਰੀਫ ਕਰਦੇ ਆ, ਘਰ ਦੀ ਤਾਰੀਫ ਕਰਦੇ ਆ ਕਿ ਐਸਾ ਘਰ ਹੈ, ਲੜਕਾ ਬੜਾ ਚੰਗਾ ਹੈ। ਬੇਸ਼ੱਕ ਵਿਚਾਰਾ ਕੀੜੇ ਦਾ ਵੀ ਸਹੀ ਨਾਂ ਨਾ ਲੈ ਸਕਦਾ ਹੋਵੇ, ਧੱਤ ਮੋੜੇ ਕਹਿੰਦਾ ਹੋਵੇ, ਲੇਕਿਨ ਉਹ ਤਾਰੀਫ ਖੂਬ ਕਰਦੇ ਆ। ਔਰ ਉਹ ਗੁਰੂ ਨਾਨਕ ਨੇ ਉਸ ਨਕਸ਼ੇ ਨੂੰ ਆਪਣੀ ਬਾਣੀ ਦੇ ਅੰਦਰ ਬੜਾ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਕਿ ਜਦ ਆਤਮਾ ਉਸ ਪਰਮਾਤਮਾ ਦੇ ਬੂਹੇ ਦੇ ਵਿੱਚ ਜਾ ਕੇ ਖੜਦੀ ਹੈ, ਜਿਵੇਂ ਇੱਥੇ ਖੁਸ਼ੀਆਂ ਮਨਾਉਂਦੀਆਂ ਹਨ ਰਿਸ਼ਤੇਦਾਰ ਵਗੈਰਾ, ਤੋ ਸਿਰ ਦੇ ਉੱਤੋਂ ਦੀ ਮਾਂ ਲੜਕੇ ਦੇ ਪਾਣੀ ਵਾਰਦੀ ਹੈ ਫਿਰ ਉਹ ਪੀਂਦੀ ਹੈ, ਯਾਨੀ ਵੱਧ ਤੋਂ ਵੱਧ ਬੱਚੇ ਨਾਲ ਬੱਚੀ ਨਾਲ ਪਿਆਰ ਕੀਤਾ ਜਾਂਦਾ ਹੈ। ਔਰ ਉਹ ਬੜੇ ਮੰਗਲ ਦੇ ਗੀਤ ਗਾਉਂਦੀਆਂ ਹਨ ਔਰ ਤਾਰੀਫ ਕਰਦੀਆਂ ਹਨ। ਇਸੇ ਤਰ੍ਹਾਂ ਸੱਚਖੰਡ ਦੇ ਵਿੱਚ ਪਹੁੰਚੀਆਂ ਹੋਈਆਂ ਆਤਮਾ, ਜਿਹੜੀ ਆਤਮਾ ਇੱਧਰੋਂ ਮਾਤ ਲੋਕ ਦੇ ਵਿੱਚ ਜਾਂਦੀ ਹੈ ਉਹ ਸਭ ਅੱਗੋਂ ਆਉਂਦੀਆਂ ਹੈ ਉਸ ਨੂੰ ਲੈਣ ਵਾਸਤੇ। ਜਦ ਇਹ ਭਵਰ ਗੁਫਾ ਲੰਘਦੀ ਹੈ ਸਤਪੁਰਸ਼ ਦੇ ਜਾਂਦੀ ਹੈ ਉਦੋਂ ਇਸੇ ਤਰ੍ਹਾਂ ਹੀ ਉਹਦੀ ਹਾਲਤ ਹੁੰਦੀ ਹੈ, ਵੱਧ ਤੋਂ ਵੱਧ ਖੁਸ਼ੀ ਮਨਾਈ ਜਾਂਦੀ ਹੈ। ਅਤੇ ਉਹ ਪਹੁੰਚੀਆਂ ਆਤਮਾ ਦੱਸਦੀਆਂ, ਦੇਖ ਭੈਣੇ ਹਰ ਜੇਖਾ ਵਰਨਾ ਦਿੱਸੀ ਕੋਈ ਦੂਜਾ ਲਵੇ ਨਾ ਲਾਏ, ਇਹਦੇ ਜੈਸਾ ਇੱਥੇ ਹੋਰ ਕੋਈ ਨਹੀਂ ਗਾ। ਇਹ ਤੇਰਾ ਪਿਤਾ ਸੀ, ਇਹ ਤੇਰਾ ਪਰਮਾਤਮਾ ਸੀ, ਇਹੀ ਤੈਨੂੰ ਇੱਥੇ ਲੈ ਆਇਆ। ਜਿਹੜੇ ਹੋਰ ਕੋਈ ਹੁੰਦਾ ਤੈਨੂੰ ਕਿਹਨੇ ਗੱਲ ਲਾਉਣਾ ਸੀ, ਤੂੰ ਮਾਤ ਲੋਕ ਦੇ ਵਿੱਚ ਵਿਸ਼ੇ ਵਕਾਰਾਂ 'ਚ ਲਿਬੜੀ ਹੋਈ ਸੀਗੀ। ਸੋ ਹਰ ਜੇਹਾ ਆਵਰ ਨਾ ਦਿੱਸੀ ਕੋਈ ਦੂਜਾ ਲਵਾ ਨਾ ਲਾਏ, ਮਿਲ ਸਿੰਘਾਂ ਮੰਗਲ ਗਾਵੀ ਅਤੇ ਗੀਤ ਗੋਬਿੰਦ ਉਲਾਏ। ਉੱਥੇ ਸਾਰੀਆਂ ਉਹ ਸਖੀਆਂ ਜਿਹੜੀਆਂ ਪਹੁੰਚੀਆਂ ਆਤਮਾ ਹੁੰਦੀਆਂ ਹੈ ਉਦੋਂ ਪਹਿਲਾਂ ਉਹ ਸਭ ਉਹਦੇ ਵਿਆਹ ਦੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਜੋ ਲੜਕੀ ਘਰੇ ਪਾਉਂਦੀ ਹੈ ਪੈਰ ਉਦੋਂ ਖੁਸ਼ੀ ਦੇ ਗੀਤ ਗਾਏ ਜਾਂਦੇ ਆ। ਇਸੇ ਤਰ੍ਹਾਂ ਹੀ ਉੱਥੇ ਬੜੀ ਇਹਦੀ ਧੂਮਾਂ ਧਾਮ ਹੁੰਦੀ ਹੈ, ਜਿਹੜੀਆਂ ਆਤਮਾ ਉੱਥੇ ਪਹੁੰਚਦੀਆਂ ਹਨ ਜਿੰਦੇ ਜੀ ਉਹਨਾਂ ਨੂੰ ਪਤਾ ਹੈ। ਹਾਂ ਹਿੰਦੁਸਤਾਨ ਦੇ ਵਿੱਚ ਹੁਣ ਰਿਵਾਜ਼ ਬਦਲ ਰਹੇ ਹੈ, ਲੇਕਿਨ ਪਹਿਲੇ ਵਕਤ ਦੀ ਕਹਾਵਤ ਹੈ, ਕਿਉਂਕਿ ਸਾਡੇ ਨਾ ਤਾਂ ਲੜਕਾ ਹੀ ਲੜਕੀ ਨੂੰ ਦੇਖਦਾ ਸੀ, ਨਾ ਲੜਕੀ ਲੜਕੇ ਨੂੰ ਦੇਖ ਸਕਦੀ ਸੀਗੀ, ਹੋਰ ਹੀ ਆਦਮੀ ਵਿਚੋਲੇ ਜਿਹੜੇ ਸਨ ਉਹ ਸ਼ਾਦੀ ਤੈਅ ਕਰਦੇ ਸਨ। ਇਹ ਕਹਾਵਤ ਹੈ ਜਿਹੜੀ ਮੈਂ ਪਹਿਲਾਂ ਦੱਸੀ ਸੀਗੀ, ਜਦੋਂ ਫੇਰੇ ਲੈਣ ਲੱਗੇ ਉਸ ਵੇਲੇ ਜਿਹੜੀ ਲੜਕੀ ਸੀ ਉਹ ਵੀ ਤੁਤਲੀ ਸੀ, ਬੋਲ ਨਹੀਂ ਸਕਦੀ, ਹਲਕਾਉਂਦੀ ਸੀ, ਜਿਹੜਾ ਮੁੰਡਾ ਸੀ ਉਹ ਵੀ ਹਲਕਾਉਂਦਾ ਸੀਗਾ। ਅਤੇ ਉਹ ਲੜਕੀ ਕਹਿਣ ਲੱਗੀ ਕੀਆ ਕੀਆ, ਉਹ ਕੀੜਾ ਨਹੀਂ ਕਹਿ ਸਕਦੀ, ਕਦੇ ਉਹਨੂੰ ਕੀੜਾ ਕਵੇ ਕਦੇ ਕੀੜਾ ਕੀੜਾ ਆਖ ਨਾ ਸਕੇ। ਉਹ ਜਿਹੜਾ ਮੁੰਡਾ ਸੀਗਾ ਉਹ ਕਿਹੜੇ ਤਤਮੌੜਾ ਤਤਮੌੜਾ, ਉੱਥੇ ਸਾਰਾ ਹਾਸਾ ਪਿਆ। ਕਹਿਣ ਦਾ ਭਾਵ ਇਹ ਹੈ ਬਈ ਪੱਛਮ ਦੇ ਲੋਕ ਤਾਂ ਸ਼ਾਦੀ ਬਿਲਕੁਲ ਕੁਛ ਖਰਚਾ ਨਹੀਂ ਕਰਦੇ ਗੇ, ਲੇਕਿਨ ਸਾਡੇ ਪੈਸੇ ਸ਼ਾਦੀ ਜਿੰਨੇ ਭਾਈ ਜਾਂ ਪੰਡਿਤ ਲੈ ਜਾਂਦਾ ਹੈ ਫੇਰਿਆਂ ਦੇ।
Inclusive ahora hay mucha diferencia entre los matrimonios que se llevan a cabo acá en India y en los que se hacen allá en el occidente. Aun cuando ahora ellos tienen una forma de ser muy directos y han progresado muchísimo, sin embargo, acá en India, los muchachos no se conocen a sí mismos ni se escogen el uno al otro, sino que son los familiares los que escogen el muchacho o la muchacha. Y ustedes saben cómo en el occidente los jóvenes encuentran a su propia pareja y ellos mismos hacen su matrimonio. En el occidente no toma mucho dinero el casarse, pero aquí en India es muy caro. Yo he tenido oportunidad de participar o de estar en muchos matrimonios en el occidente y también estuve en el matrimonio de Mark y Elvia. Algunos de ustedes habrán estado acá para esa ocasión. Ustedes se pueden acordar que ellos cogieron unas flores del campo donde se cultiva la mostaza y cogieron un poco de flores secas y así la novia fue adornada. Y alguna otra persona leyó una u otra cosa de lo que nos habían dejado los antecesores que se lee en el momento del matrimonio. Y de esa forma se realizó el matrimonio sin gastar ni siquiera un centavo. Pero en India la gente gasta muchísimo dinero, ellos gastan cientos de miles de rupias, incluso digamos todas las ganancias que han tenido, ellos lo gastan ahí para hacer el matrimonio de sus hijos. Los pobres padres durante toda su vida trabajan y ahorran y gastan todo lo que han trabajado y todo lo que han ahorrado en un solo matrimonio. Ellos hacen muchas joyas y muchas otras cosas para dar como dote. Y a la muchacha ellos le toman muchísimo tiempo y dedican mucho tiempo y mucho dinero para hacer que ella se vea muy bonita. Y por la parte del novio, también él se pone ropa muy buena y también gasta mucho dinero en él. Después de realizarse la ceremonia del matrimonio, cuando ya la muchacha va a la casa del novio, cuando ella llega ya todos cantan las canciones de bienvenida. Entonces cuando llegan allá ellos empiezan a alabar a la muchacha y al muchacho también, aun cuando él ni siquiera pueda hablar bien o ni siquiera pueda pronunciar bien las palabras, pero sin embargo lo alaban muchísimo como si ellos fueran lo más grandioso de este mundo. Entonces como la muchacha y el muchacho no se conocen el uno al otro, cuando llegan a la casa del muchacho, cuando la muchacha llega allá, entonces todos exageran y cantan las alabanzas de la novia y del novio para que así los dos tengan una buena impresión del otro. Entonces quiero decir que hay una gran diferencia entre el matrimonio del occidente y el matrimonio acá en India. Allá en el occidente no toma ni mucho tiempo ni mucho dinero para realizar un matrimonio, pero aquí en India para hacer un matrimonio toma las ganancias de toda una vida. Cuando la novia llega a la casa del novio es una escena muy colorida, es de mucha alegría y allá todos los parientes y todos los amigos están muy felices y le dan la bienvenida a la novia. El Guru Nanak Sahib ha descrito muy bien esta escena de cuando el alma llega de regreso al verdadero hogar y él lo compara con la escena de cuando llega la novia a la casa del novio. Así como cuando llega la novia a la casa del novio, allá ellos todos cantan los cantos de la bienvenida. Y la suegra, ella tiene una jarra llena de agua y ella gira esa jarra alrededor del novio y la novia y luego se toma el agua. Y luego todos cantan canciones de bienvenida y todos están muy contentos. De la misma manera, cuando el alma se libera de este mundo, se va de este mundo y llega allá al verdadero hogar, allá todas las amigas, todas las almas que ya están liberadas llegan a darle la bienvenida. De la misma manera como cuando llega la novia a la casa del novio y todas las amigas le cantan los cantos de bienvenida y también canta las alabanzas del novio, igualmente cuando el alma llega al verdadero hogar, todas sus amigas, las almas que ya están allá, cantan los cantos de bienvenida y a la vez cantan las alabanzas del Señor Todopoderoso y ellos dicen, oh querida amiga, si no hubiera sido por este maestro, por este santo, tú no hubieras podido liberarte del mundo. Las almas que ya están allí le dicen al alma que está recién llegada que tú no encontrarías a nadie más como a ese maestro quien te hubiera podido liberar de este mundo y él es un ser único. Y así los amigos de la novia, ellos alaban al novio aun cuando él no sea merecedor de todas esas alabanzas. Yo tuve oportunidad de asistir a un matrimonio donde ni el novio ni la novia podían hablar bien, ellos como que eran tartamudos o no hablaban bien. Entonces, mientras estaban haciendo el matrimonio, la novia vio que pasaba por ahí una hormiga y la palabra en hindi o en punjabi para hormiga es kira, pero ella no lo podía pronunciar, entonces ella decía kia, kia. El novio pensó que eso no era una hormiga común y corriente y él dijo, no, es tatmatala, tatmatala. Entonces, cuando ni el novio ni la novia podían hablar bien ni se podían expresar bien, Sin embargo, las personas de las dos familias alababan el uno al otro y decían que ellos no hubieran podido encontrar una pareja mejor. Así que hay una gran diferencia entre los matrimonios que se realizan aquí en India y en los matrimonios que se realizan en el occidente. Aquí las personas, porque es un suceso muy grande, ellos lo recuerdan durante toda su vida, pero en el occidente no lo recuerdan.
सारे नहीं लेकिन ज्यादातर ऐसे मिलते हैं कि जेडे दसदे आ साडी दूजी शादी है कोई चौथी शादी दसदा है कोई तीजी दसदा है मैं सुन के हस पैना है कि तुहाडियां शादियां मुफ्त च होईयां है मुफ्त बंदा मिलिया औरत नूं मुफ्त ही औरत बंदे नूं मिली है अगर हिंदुस्तान दीआं शादियां दी तरह कमाई सारी लगी होवे फिर तुसीं शादी तोड़ के विखाउणा फिर
Yo encuentro a muchas personas del occidente, no todos son así, pero encuentro algunas personas quienes me dicen que este es su segundo o tercer matrimonio. Entonces yo les digo que el matrimonio de ustedes fue gratis, ustedes se casaron sin tener que pagar nada. Entonces yo les digo que ustedes consiguieron a una esposa sin tener que pagar nada y el matrimonio también se realizó sin tener que pagar nada. Si ustedes se casaran según las tradiciones hindúes, yo vería si ustedes se casaban dos o tres veces.
हाँ भाई ना कुछ मेरा थानू दसन दा ए भाव सीगा कि जिन्ना आत्मा दे अंदर तड़फ है और जिन्ना नू प्यास लगी हुंदी है ओ पानी बड़ा इज्जत नाल पींदे है मंग के पींदे है पीण वाले दी भी इज्जत करदे है जिन्ना दे अंदर प्यास नहीं हुंदी गी ओ उस दी कदर नहीं करदे गे इसे तरह जिस आत्मा दे अंदर तड़फ हुंदी है जद उहनूं गुरु मिलदा नाम मिलदा है जो कुछ भी उहनूं कहा जांदा है वो बड़ा ही ईमानदारी नाल करदा है
La razón por la cual yo digo todo esto es que si las personas tienen una verdadera añoranza, ellos aprovecharán la oportunidad. Es como si una persona sedienta va a donde alguien y le pide el agua y esa persona le da el agua, él estará, beberá el agua con mucho respeto y le agradecerá muchísimo a la persona que le dio el agua. Aquellas personas que realmente tienen una añoranza por Dios, después de recibir la iniciación, ellos con honestidad hacen su devoción y realizan así sus prácticas.
ਮਾਲਕ ਦੇ ਪਿਆਰਿਆਂ ਸੰਤਾਂ ਨੇ ਵੱਧ ਤੋਂ ਵੱਧ ਕੁਰਬਾਨੀਆਂ ਕੀਤੀਆਂ ਮਿਹਨਤਾਂ ਕੀਤੀਆਂ ਗ੍ਰੰਥ ਲਿਖੇ ਸਤਸੰਗ ਕੀਤੇ ਬੜੇ ਲੰਮੇ ਚੌੜੇ ਉਹਨਾਂ ਨੇ ਟੂਰ ਕੀਤੇ ਸਿਰਫ ਇੱਕ ਆਤਮਾ ਦੀ ਖਾਤਰ ਸਭ ਨੂੰ ਇਹ ਦੱਸਿਆ ਆਤਮਾ ਨੂੰ ਸੰਦੇਸ਼ ਦਿੱਤਾ ਕਿ ਪਿਆਰਿਓ ਜਿਸ ਪਰਮਾਤਮਾ ਨੂੰ ਤੁਸੀਂ ਜਨਮਾਂ ਜਨਮਾਤਰਾਂ ਦੇ ਖੋਜ ਰਹੇ ਹੋ ਜਿਹਨੂੰ ਪਾਏ ਬਗੈਰ ਮੁਕਤੀ ਨਹੀਂ ਉਹ ਬਾਹਰ ਤੁਹਾਨੂੰ ਕਿਸੇ ਵੀ ਥਾਂ ਤੋਂ ਨਹੀਂ ਮਿਲੇਗਾ ਨਾ ਸਮੁੰਦਰ ਚੋਂ ਮਿਲੇ ਨਾ ਉਹ ਪਹਾੜੀ ਦੀ ਚੋਟੀ ਤੋਂ ਮਿਲੇ ਨਾ ਉਹ ਕਿਸੇ ਖਾਸ ਸਵਰਨ ਮੰਦਰ ਦੇ ਵਿੱਚੋਂ ਮਿਲੇ ਨਾ ਉਹ ਕਿਸੇ ਖਾਸ ਸਵਰਨ ਦੀ ਬਣੀ ਹੋਈ ਮਸਜਿਦ ਦੇ ਵਿੱਚੋਂ ਮਿਲੇ ਅਗਰ ਉਹ ਪਰਮਾਤਮਾ ਮਿਲੇਗਾ ਤਾਂ ਉਹ ਤੁਹਾਡੇ ਸਰੀਰ ਦੇ ਅੰਦਰੋਂ ਹੀ ਮਿਲੇਗਾ ਔਰ ਆਪਣੇ ਘੱਟ ਦੇ ਅੰਦਰ ਚੜ ਜਾਓ ਘੱਟ ਕਿਹੜਾ ਹੈ ਇੱਥੋਂ ਥੋੜ੍ਹਾ ਜਿਹਾ ਜਿੱਥੇ ਆਪਾਂ ਤੀਸਰਾ ਤਿਲ ਕਹਿੰਦੇ ਹੈ ਦੋਨਾਂ ਅੱਖਾਂ ਦੇ ਦਰਮਿਆਨ ਤੋਂ ਥੋੜ੍ਹਾ ਜਿਹਾ ਉੱਪਰ ਤੁਸੀਂ ਚੜ ਜਾਓ ਬਸ ਘੱਟ ਆ ਗਿਆ ਫਿਰ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਦਾ ਜਨਮ ਹੈ ਜਨਮਾਤਰਾ ਦਾ ਸਾਡੇ ਅੰਦਰ ਹੀ ਬੈਠਾ ਰਹਿੰਦਾ ਹੈ
Los santos y los amados de Dios, ellos hacen tantas cosas por nosotros, ellos nos dan tanto satsang, se esfuerzan tanto, escriben libros para nosotros, van en las giras y ellos hacen todo únicamente por el bien de las almas. Ellos nos dicen que el Señor Todopoderoso, por el cual estamos buscando y sin el cual no podemos obtener la liberación, Él no se encuentra en ningún templo hecho de oro, ni en ninguna mezquita cubierta de oro, ni está en las cimas de las montañas, ni en la profundidad de los océanos. Él no está en ningún sitio por fuera, sino que está internamente. ¿Y qué es internamente? Internamente es un sitio un poco por encima del sitio donde nos concentramos en el momento de la meditación. Cuando nosotros vamos internamente, después de concentrarnos en el centro del ojo, entonces llegamos a saber que el Señor Todopoderoso, por el cual estábamos buscando, estaba sentado aquí adentro durante edades tras edades.
ਸੰਤਾਂ ਮਹਾਤਮਾ ਦਾ ਇਹ ਬਿਲਕੁਲ ਮਕਸਦ ਨਹੀਂ ਹੁੰਦਾ ਗਾ ਕਿ ਤੁਸੀਂ ਨਾਮ ਲੈ ਕੇ 50 ਸਾਲ 40 ਸਾਲ ਜਾਂ 10 ਸਾਲ ਜਾਂ 15 ਸਾਲ ਉਡੀਕ ਕਰੋ ਜਾਂ 2 ਸਾਲ ਉਡੀਕ ਕਰੋ ਤੇ ਸਾਡਾ ਪਰਦਾ ਖੁੱਲੇਗਾ ਸੁੱਤੇ ਪਏ ਦਾ ਕਿਸੇ ਦਾ ਵੀ ਨਹੀਂ ਖੁੱਲਦਾ ਗਾ ਬਲਕਿ ਉਹ ਤਾਂ ਕਹਿੰਦੇ ਆ ਸਾਡਾ ਨਾਮ ਦੀ ਤੁਸੀਂ ਕੁਛ ਦਿਨ ਕਮਾਈ ਕਰਕੇ ਦੇਖੋ ਤਾਂ ਅਸੀਂ ਜ਼ਰੂਰ ਤਰੱਕੀ ਕਰ ਜਾਵਾਂਗੇ ਲੇਕਿਨ ਅਸੀਂ ਕਮਾਈ ਦੇ ਚੋਰ ਹੈ ਭਜਨ ਦੇ ਚੋਰ ਹੈ ਜਦੋਂ ਅਸੀਂ ਭਜਨ ਤੋਂ ਚੋਰੀ ਕਰਦੇ ਹਾਂ ਫਿਰ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਡਾਕੂ ਘੇਰ ਲੈਂਦੇ ਹੈ ਔਰ ਫਿਰ ਸਾਡੇ ਅੰਦਰ ਭਰਮ ਪੈਦਾ ਹੋ ਜਾਂਦਾ ਹੈ ਬਲਕਿ ਅਸੀਂ ਸੰਤਾਂ ਤੇ ਸ਼ੱਕ ਕਰਨ ਲੱਗ ਜਾਂਦੇ ਹਾਂ
Los santos y Mahatmas no nos dicen que tenemos que esperar 50, 40 años, 20 años e incluso 2 años después de recibir la iniciación. Ellos nos dicen que no, que ustedes deben dedicarse completamente a lo que nosotros les decimos y en pocos días ustedes verían los resultados. Ellos nos dicen que si nosotros durante unos cuantos días siguiéramos sus instrucciones correctamente e hiciéramos ese trabajo, nosotros podríamos ver los resultados y podríamos tener éxito, pero el asunto es que nosotros somos ladrones de la meditación. Pero como nosotros no meditamos y somos ladrones de la meditación, por eso es que nos molesta la lujuria, la ira, la avaricia, el apego y el egoísmo, y hasta empezamos a encontrar o a tener dudas acerca del maestro.
ਚੇਤਾਵਨੀ ਭਾਗ ਦੂਸਰਾ ਸ਼ਬਦ 20ਵਾਂ ਸਾਰ ਬਚਨ ਪੰਨਾ 126 ਖੋਜਰੀ ਪਿਆ ਕੋ ਨਿਜ ਘਟ ਮੇਂ ਖੋਜਰੀ ਪਿਆ ਕੋ ਨਿਜ ਘਟ ਮੇਂ ਜੋ ਤੁਮ ਪਿਆ ਸੇ ਮਿਲ ਨਾ ਜਾਹੋ ਪਟ ਕੋ ਮਤ ਜਗ
ਸਵਾਮੀ ਜੀ ਮਹਾਰਾਜ ਕਹਿੰਦੇ ਹੈ ਅਗਰ ਤੁਸੀਂ ਆਪਣੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤੇ ਬਾਹਰ ਦੀ ਭਟਕਣਾ ਵਿਸ਼ੇ ਬਕਾਰਾਂ ਦੀ ਛੱਡ ਦਿਓ ਉਹ ਪਰਮਾਤਮਾ ਤੁਹਾਡੀ ਹਮੇਸ਼ਾ ਹੀ ਇੰਤਜ਼ਾਰ ਦੇ ਵਿੱਚ ਹੈ
Swami Ji Maharaj dice que si tú te quieres encontrar con tu amado Señor Todopoderoso, deja todas las vagancias afuera de los placeres del mundo y de las cosas del mundo, ve internamente porque allí está tu Señor Todopoderoso.
Yo tum pia se milna chao, to pat ku mat jag me. ਕੀਰਤ ਭਾਰਤ ਕਰਮ ਅਚਾਰਾ ਯੇ ਅਟਕਾਵੇਂ ਮਗ ਮੇਂ
ਜਿਨ੍ਹਾਂ ਕਰਮਾਂ ਦੇ ਕਰਨ ਨਾਲ ਅਸੀਂ ਮੁਕਤੀ ਸਮਝਦੇ ਹਾਂ ਲੇਕਿਨ ਸੰਤ ਮਤ ਦੇ ਅੰਦਰ ਉਹਨਾਂ ਦੀ ਕੋਈ ਵੈਲਿਊ ਨਹੀਂ ਗੀ ਪਰਮਾਤਮਾ ਦੀ ਭਗਤੀ ਦੇ ਅੱਗੇ ਉਹ ਕਹਿਣ ਲੱਗੇ ਹਰ ਪਾਣੀ ਸਰੀਰ ਦੀ ਬਦਨ ਦੀ ਮੈਲ ਲੈਂਦਾ ਹੈ ਆਤਮਾ ਦੀ ਨਾਮ ਹੀ ਲਾਉਂਦਾ ਹੈ ਵਰਤ ਦਾ ਮਤਲਬ ਮਹਾਤਮਾ ਦਾ ਇੰਨਾ ਹੀ ਸੀ ਕਿ ਤੁਸੀਂ ਸੰਜਮ ਦੇ ਵਿੱਚ ਖਾਣਾ ਖਾਓ ਲੇਕਿਨ ਲੋਕਾਂ ਨੇ ਇਸ ਦਾ ਕੀ ਮਤਲਬ ਕੱਢਿਆ ਕਈ ਕਈ ਦਿਨ ਭੁੱਖੇ ਰਹਿੰਦੇ ਹੈ ਤੋ ਇਸ ਵਾਸਤੇ ਭੁੱਖੇ ਰਹਿਣ ਨਾਲ ਅਗਰ ਪਰਮਾਤਮਾ ਮਿਲਦਾ ਹੋਵੇ ਤੋ ਬੱਚੇ ਸਾਲ ਦੋ ਸਾਲ ਖਾਣਾ ਖਾਂਦੇ ਹੀ ਨਹੀਂ ਜਾਂ ਕਦੇ ਕਦੇ ਬਿਮਾਰ ਹੋ ਜਾਂਦੇ ਹਾਂ ਆਪਾਂ ਦੋ ਦੋ ਤਿੰਨ ਤਿੰਨ ਮਹੀਨੇ ਖਾਣਾ ਨਹੀਂ ਖਾਂਦੇ ਗੇ ਉਦੋਂ ਮਿਲ ਜਾਣਾ ਚਾਹੀਦਾ ਸੀਗਾ ਮਹਾਤਮਾ ਦਾ ਮਤਲਬ ਤਾਂ ਇਹ ਸੀ ਕਿ ਲੋਕ ਥੋੜ੍ਹੇ ਦਿਨਾਂ ਦਾ ਵਰਤ ਰੱਖਦੇ ਹੈ ਜਿਹੜੇ ਮਾਲਕ ਦੇ ਆਸ਼ਿਕ ਹੈ ਪਿਆਰੇ ਹੈ ਉਹ ਜ਼ਿੰਦਗੀ ਭਰ ਰੋਜ਼ਾ ਰੱਖਦੇ ਹੈ ਔਰ ਵਰਤ ਰੱਖਦੇ ਹੈ ਜ਼ਿੰਦਗੀ ਭਰ ਦਾ ਕੀ ਮਤਲਬ ਕਿ ਉਹ ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਖਾਂਦੇ ਗੇ ਉਹ ਖਾਣੇ ਵਾਸਤੇ ਨਹੀਂ ਜਿਉਂਦੇ ਗੇ ਬਲਕਿ
Las acciones que nosotros realizamos, entendiéndolas como de ayuda para nuestra liberación, no tienen ningún valor en el camino del Sanmat y de la devoción. Al bañarnos en los sitios de peregrinaje, solamente eliminamos la suciedad del cuerpo, pero no podemos eliminar la suciedad del alma. Al ayunar tampoco podemos obtener la liberación. El ayunar quería decir comer dentro de ciertos límites. Si por ayunar nosotros encontráramos al Señor Todopoderoso, entonces cuando nosotros estamos enfermos, por ejemplo, nosotros no comemos durante varios días o inclusive durante muchos meses. Y los niños, cuando ellos están recién nacidos, no comen. Ni siquiera por 2 años. Entonces, si fuera por esta razón que se encontraría el Señor Todopoderoso, ellos lo hubieran encontrado. Entonces, cuando los maestros nos dijeron que ayunáramos, nos quisieron decir que comiéramos dentro de los límites y que no comiéramos demasiado. Para los maestros que comen dentro de ciertos límites, para ellos es como si ayunaran durante toda su vida. Las personas del mundo ayunan durante algún tiempo, pero los amados de Dios y los santos, ellos ayunan durante toda su vida. ayunan eternamente. Ellos no viven para comer, sino comen para vivir.
तीर्थ भरत कर्म अचारा ये अटकावे मगने जब लग सतगुर मिले न पूरे पड़े रहोगे अग में
कहने लगे कि पूरे गुरु बगैर नाम नहीं मिलता गा क्योंकि पवित्र आत्मा नाम जप के नाम रूप हो चुकी हुंदी है नाम तो बगैर साडा आउण जाण दा चक्कर 84 दा जो गेड़ है वह खत्म नहीं हुंदा गा उन्ना चिर असी जिन्ना चिर नाम शब्द नहीं प्राप्त कर दे गे उन्ना चिर असी जमण मरण साडा कदे कटिया ही नहीं जा सकता
Ahora él dice que sin el maestro perfecto no podemos recibir el Nam, porque el maestro se ha convertido en el Nam después de meditar sobre él. Y a menos que no recibamos la iniciación del Nam de un maestro así, nuestro ciclo de nacimientos y muertes no puede terminar y nuestro ir y venir a este mundo no puede terminar sin recibir la iniciación del Nam del maestro así.
जब लग सतगुर मिले न पूरे पड़े रहोगे अघ में नाम सुधारस कभी न पाओ परम जोनी खग में
कहने लगे इंसानी जामे की कदर ना की नाम ना जपया प्राप्त ना किया फिर थानू पशु पंछियां दे
Y ahora él dice que si no aprecian este nacimiento humano, si no aprovechan para hacer la meditación en este nacimiento humano y no reciben el Nam en este nacimiento, ustedes tendrán que ir en el cuerpo de los animales y tendrán que sufrir allí.
Nam sudarase kabhi na pao paramo yoni पंडित काली देख शीख सब अटक रहे डग डग में इनके संग पिया नहीं मिलना पिया मिले कोई साध
संसार पंडतां काजियां शेखां दे मगर लगे हुए है कोई उस नूं बाहर चर्च च ढूंढदा है कोई मंदर च ढूंढदा है कोई उस नूं मसीते ढूंढदा है कोई होर जगह दे विच जाके ढूंढदा है कहण लगे इन्हां दा तां खुद ही नहीं विचारियां दा भरम अंदरों गया पिया जिहड़ा परमात्मा है वह जब तक तुसी सच्चे साधु की शरण विच नहीं जांदे गे तुहानू वह मिलेगा नहीं गा ये तां कदम कदम ते अटक रहे है
Ahora él dice que el mundo entero está siguiendo a los pandits, a los sheikhs, a todos los qazis de las mezquitas y de esa manera están buscando a Dios. Algunas personas lo buscan en las iglesias, otros en las mezquitas, otros en los templos. Las personas a las cuales ellos siguen ni siquiera han salido de la ilusión. Entonces, ¿cómo pueden ayudarle a encontrar al Señor? Aquí él dice que si no van en el refugio de un sadhu perfecto, no pueden realizar a Dios. Porque todas las demás personas son detenidas a cada paso que tomen en la realización de Dios.
Kabir Sahib kende hai, mera man panchi di tarah udya te parmatma kite mile. Jad main akash vich gaya, swargaan ch gaya, utthe parmatma bilkul nahi siga. Oh, jad main nigah mari to santan de saath baitha hoya si parmatma, santan de jariye kam kar reha si.
Kabir Sahib dice que un día mi mente se convirtió en un ave y voló hasta los cielos, pero no encontró allí al Señor Todopoderoso. Yo lo encontré trabajando entre los santos y a través de los santos trabajaba él.
En que sangre pía ni melena, pía mile koi sada samagni. ये तो पूले पास में परम तसेन की रग रग में बिना संत कोई भेद न पावे ये तो है कहीं अलग में जब लग संत मिले नहीं तुमको खाइट गाड़ी तू इन ठग में राधा स्वामी शरण गहो तो रलो जोत जगह